ਜਿਹੜਾ ਪੜਿਆ ਨਾ ਇਹ ਦੁਬਾਰਾ ਜਿਵੇਂ ਆਪਾਂ ਪਾਣੀ ਨੂੰ ਉਬਾਲੀ ਜਾਈਏ ਪਾਣੀ ਖਤਮ ਹੋ ਜਾਂਦਾ ਵਿੱਚੋਂ ਕੀ ਲੱਭਦਾ ਵਿੱਚੋਂ ਕੀ ਲੱਭੂਗਾ ਜਿਹੜਾ ਬਰਤਨ ਅੰਦਰੋਂ ਉਹ ਖਰਾਬ ਹੋ ਜਾਂਦਾ ਬਰਤਨ ਅੰਦਰੋਂ ਖਰਾਬ ਹੋ ਜੂ ਤੁਸੀਂ ਪਾਣੀ ਸਾਰਾ ਸਾੜ ਦਿਓ ਕਿਸੇ ਬਰਤਨ ਦਾ ਪਾਣੀ ਨਾਲ ਵੀ ਖਰਾਬ ਹੋ ਜੂ ਜੇ ਕੋਈ ਹੋਰ ਚੀਜ਼ ਸਾੜੋਗੇ ਫਿਰ ਤਾਂ ਜ਼ਿਆਦਾ ਖਰਾਬ ਹੋਊ ਕਿਉਂਕਿ ਪਾਣੀ ਨਾਲ ਵੀ ਬਰਤਨ ਅੰਦਰੋਂ ਖਰਾਬ ਹੋ ਜਾਂਦਾ ਪਾਣੀ ਦੀ ਵੀ ਮੈਲ ਜੋ ਹੈ ਪਾਣੀ ਮੈਲ ਨਾ ਮੈਲ ਛੱਡ ਜਾਂਦਾ ਇਹ ਜਿਹੜਾ ਚੀਜ਼ਾਂ ਨੇ ਇਹ ਭਰਮ ਛੱਡ ਜਾਂਦੀਆਂ ਨੇ ਆਪਣਾ ਮੈਂ ਭਗਤੀ ਕਰਦਾ ਨਾਮ ਜਪਣ ਦਾ ਭਰਮ ਛੱਡ ਗਿਆ ਬਾਅਦ ਚ ਇਹ ਮੈਂ ਨਾਮ ਜਪਦਾ ਨਾਮ ਇਹ ਹੈ ਜੀ ਜੋ ਕਿਸੇ ਨੂੰ ਪੰਜ ਪੰਜ ਸੌ ਦੇ ਨੋਟਾਂ ਦੀ ਗੱਡੀ ਫੜਾਤੀ ਪੂਰੀ ਦੀ ਪੂਰੀ 100 ਨੋਟ ਉਹ ਤਾਂ ਆਕੜਿਆ ਫਿਰਦਾ 50,000 ਰੁਪਈਆ ਆਪਣੇ ਕੋਲ ਪਤਾ ਤਾਂ ਜਲ ਲੱਗੂ ਜਾਂ ਪਹਿਲੀ ਨੋਟ ਤੜਾਊਗਾ ਅਗਲੇ ਜਿਹੜੇ ਥਾਣੇ ਲੈ ਜਾਣਗੇ ਪਤਾ ਜਲ ਲੱਗੂਗਾ ਨਾ ਜਿੱਥੇ ਜਾ ਕੇ ਇਹਦਾ ਮੁੱਲ ਪੈਣਾ ਭਗਤੀ ਦਾ ਉੱਥੇ ਜਾ ਕੇ ਪਤਾ ਲੱਗੂ ਉੱਥੇ ਦੀ ਇਹ ਗੱਲ ਹੈ ਵੀ ਇਹੋ ਜਿਹੀ ਭਗਤੀ ਨਾ ਕਰ ਲਓ ਜਿਹੜੀ ਖੋਟੀ ਹੋਵੇ ਇਹੋ ਜਿਹੀ ਭਗਤੀ ਨਾ ਕਰ ਲਓ ਜਿਹੜੀ ਇਹੋ ਜਿਹੀ ਹੋਵੇ ਜਿਹੜੀ ਇਹੋ ਜਿਹੀ ਹੋਵੇ ਇਹ ਵੀ ਨਹੀਂ ਕਰਨੀ ਇਹੋ ਜਿਹੀ ਕਰਨੀ ਹੈ ਗੁਰਬਾਣੀ 'ਚ ਇਹੀ ਲਿਖਿਆ ਨਾਨਕ ਮੱਤੀ ਮਿੱਥਿਆ ਸਾਰੀਆਂ ਇਹੋ ਜਿਹੀਆਂ ਮੱਤਾਂ ਸਭ ਮਿੱਥਿਆ ਨੇ ਤੁਸੀਂ ਇਹਨਾਂ ਦੇ ਨੇੜੇ ਨਾ ਜਾਇਓ ਨਹੀਂ ਟਾਈਮ ਵੇਸਟ ਹੋ ਜੂਗਾ ਜਾਲੀ ਕਰੰਸੀ ਫੜੇ ਜਾਊਂਗੇ ਜਬ ਲੈ ਜੂਗਾ ਫੜ ਕੇ ਜਬ ਨੇ ਕੋਈ ਲਿਹਾਜ਼ ਨਹੀਂ ਕਰਨੀ ਵੀ ਕਿੰਨੀ ਵਾਰ ਤੁਸੀਂ ਵਾਹਿਗੁਰੂ ਬੋਲਿਆ ਕਿੰਨੀ ਵਾਰ ਲਿਖਿਆ ਇਹਦੇ ਨਾਲ ਜਬ ਦਾ ਕੋਈ ਮਤਲਬ ਨਹੀਂ ਤੁਸੀਂ ਆਪ ਨਿਰੰਕਾਰ ਦੀ ਅਵਸਥਾ ਨੂੰ ਪਹੁੰਚ ਗਏ ਨਿਰੰਕਾਰ ਬਣ ਗਏ ਤੁਸੀਂ ਕਿ ਨਿਰੰਕਾਰ ਬਣ ਗਏ ਤਾਂ ਤੁਹਾਡਾ ਨਿਵਾਸ ਸੱਚਖੰਡ 'ਚ ਹੋ ਸਕਦਾ ਸੱਚਖੰਡ ਦੇ ਵਿੱਚ ਉਹ ਵਸੂ ਜਿਹੜਾ ਨਿਰੰਕਾਰ ਇੱਥੇ ਹੀ ਹੋ ਗਿਆ ਜਿਉਂਦਾ ਹੀ ਸੱਚਖੰਡ ਵਸੇ ਨਿਰੰਕਾਰ ਜਾ ਨਹੀਂ ਸਕਦਾ ਹੁਣ ਨਿਰੰਕਾਰ ਦੇ ਵਿੱਚ ਸੱਚਖੰਡ ਨਹੀਂ ਜਾ ਸਕਦਾ ਆਖਦ ਨਿਰੰਕਾਰ ਹੁੰਦੇ ਨੇ ਨਾਨਕ ਨਿਰੰਕਾਰੀ ਹੈ ਕਬੀਰ ਨਿਰੰਕਾਰੀ ਹੈ ਨਾਮਦੇਵ ਨਿਰੰਕਾਰੀ ਹੈ ਰਵਿਦਾਸ ਨਿਰੰਕਾਰੀ ਹੈ ਸਾਰੇ ਨਿਰੰਕਾਰੀ ਨੇ ਆਹ ਜਿਹੜਾ ਸਰੀਰ ਹੈ ਇਹਦਾ ਆਕਾਰ ਹੈ ਤਾਂ ਉਹਨਾਂ ਨੂੰ ਐਂ ਲੈ ਗਿਆ ਜਿਵੇਂ ਸਫਰਾਂ ਲੋਕਾਂ 'ਚ ਲੈ ਜਾਂਦੀ ਹੈ ਸੱਪ ਕੰਜ ਛੱਡ ਦੇਵੇ ਤਾਂ ਵੀ ਸੱਪ ਕੰਜ ਹੋਵੇ ਤਾਂ ਵੀ ਸੱਪ ਕੀ ਫਰਕ ਹੈ ਕੰਜ ਦਾ ਵੀ ਕੋਈ ਫਰਕ ਸਰੀਰ ਤਾਂ ਕੰਜ ਹੈ ਕੱਪੜਾ ਕਬੀਰ ਕਹਿੰਦਾ ਇੱਕ ਜੋਤ ਇੱਕ ਹੈ ਵਿੜੀ ਕਿੰਬਾ ਹੋਏ ਮੋ ਹੋਏ ਕਿੰਬਾ ਹੋਏ ਮੋ ਹੋਏ ਸਰੀਰ ਹੋਵੇ ਜਾਂ ਨਾ ਹੋਵੇ ਜੋਤੀ ਜੋ ਸਵਾਗੀ ਫਿਰ ਇਹਦਾ ਸਰੀਰ ਦਾ ਕੀ ਮਤਲਬ ਰਹਿ ਗਿਆ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹ ਫਿਰ ਉਹ ਮਨੁੱਖਾ ਸਰੀਰ ਦਾ ਉਹਦਾ ਭੇਦ ਨਹੀਂ ਰਹਿੰਦਾ ਹੈ ਬਦਲਣਾ ਨਹੀਂ ਚਾਹੀਦਾ ਵੀ ਇਹਦੇ ਕੋਲ ਵੀ ਆਦਮੀ ਦਾ ਸਰੀਰ ਹੈ ਇਹਦੇ ਕੋਲ ਵੀ ਆਦਮੀ ਦਾ ਸਰੀਰ ਹੈ ਉਹ ਜਿਉਂਦਾ ਹੀ ਨਿਰੰਕਾਰ ਹੁੰਦਾ ਹੈ ਜੀਵਨ ਵਿੱਚ ਉਸ ਅਵਸਥਾ 'ਚ ਹੁੰਦਾ ਹੈ ਇਹ ਗੱਲ ਨੂੰ ਵਿਦਵਾਨ ਤਾਂ ਨਹੀਂ ਮੰਨ ਸਕਦੇ ਵਿਦਵਾਨਾਂ ਦੀ ਬੁੱਧੀ ਤੋਂ ਤਾਂ ਭਰੇ ਦੀ ਗੱਲ ਹੈ ਉਹ ਤਾਂ ਨਹੀਂ ਮੰਨ ਸਕਦੇ ਉਹ ਤਾਂ ਨਹੀਂ ਸਮਝ ਸਕਦੇ ਗੁਰਮੁਖ ਸਮਝ ਲੈਂਦੇ ਜੇ ਸਾਰੀ ਬਾਣੀ ਨੂੰ ਖੋਜ ਕੇ ਸਮਝ ਕੇ ਧਿਆਨ 'ਚ ਰੱਖ ਕੇ ਵਿਚਾਰੀਏ ਫਿਰ ਗੱਲ ਸਮਝ 'ਚ ਆ ਜਾਂਦੀ ਹੈ ਵਿਦਵਾਨਾਂ ਦੇ ਸਮਝ ਨਹੀਂ ਵਿਦਵਾਨ ਬਾਣੀ ਨੂੰ ਪੜ੍ਹਦੇ ਹੁੰਦੇ ਨੇ ਮੰਨਦੇ ਨਹੀਂ ਹੁੰਦੇ ਜਿਹੜਾ ਮੰਨ ਕੇ ਫਿਰ ਵਿਦਵਾਨ ਕਹਦਾ ਜਿਹੜੇ ਆਦਮੀ ਨੇ ਆਪਣੀ ਅਕਲ ਨੂੰ ਛੋਟਾ ਮੰਨ ਲਿਆ ਕਿਸੇ ਨਾਲੋਂ ਵੀ ਉਹ ਫਿਰ ਕਹਦਾ ਵਿਦਵਾਨ ਵਿਦਵਾਨ ਤਾਂ ਹਮੇਸ਼ਾ ਆਪਣੇ ਆਪ ਨੂੰ ਬੜਾ ਹੀ ਮੰਨਦਾ ਹੁੰਦਾ ਪੜ੍ਹੇ ਜਾਏ ਕਿਸੇ ਨੂੰ ਜੇ ਬੜਾ ਮੰਨਦਾ ਜੇ ਗੁਰਬਾਣੀ ਨੂੰ ਇਸ ਤਰੀਕੇ ਨਾਲ ਪੜ੍ਹ ਗੁਰਬਾਣੀ ਨੂੰ ਪੜ੍ਹਦਾ ਮੰਨਦਾ ਮੰਨਦਾ ਤਾਂ ਆਪ ਖਤਮ ਹੋ ਜਾਏ ਇਹਦਾ ਆਪਣੀ ਬੁੱਧ ਖਤਮ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਪਤਾ ਮੇਰੀ ਬੁੱਧ ਕੁਛ ਨਹੀਂ ਵਾਕਾ ਹੀ ਹੈ ਜੀ ਐ ਨਹੀਂ ਵੀ ਕਹਿ ਦੇਣ ਦੀ ਗੱਲ ਨਹੀਂ ਹੈ ਸੱਚ ਹੈ ਹੀ ਕੁਛ ਨਹੀਂ ਆਦਮੀ ਦੀ ਬੁੱਧ ਗੁਰਬਾਣੀ ਨੂੰ ਸਮਝ ਲਵੇ ਆਦਮੀ ਦੀ ਬੁੱਧੀ ਬਸ ਦੀ ਗੱਲ ਨਹੀਂ ਹੈ ਇਹ ਤਾਂ ਗੁਰਬਾਣੀ ਸਮਝਾਈ ਜਾਂਦੀ ਹੈ ਸਮਝਾਈ ਜਾਂਦੀ ਹੈ ਸਮਝਾਈ ਜਾਂਦੀ ਹੈ ਜੇ ਸਮਝ ਆਵੇ ਤਾਂ ਡਿਵੈਲਪ ਹੋ ਜਾਂਦੀ ਹੈ ਉਹ ਤਾਂ ਉਹੀ ਡਿਵੈਲਪ ਹੋ ਕੇ ਫਿਰ ਵੀ ਫਿਰ ਵੀ ਬੁੱਝਣ ਵਾਲੀ ਗੱਲ ਤੇ ਜਾ ਕੇ ਅੜ ਜਾਂਦੀ। ਜੇ ਡਿਵੈਲਪ ਵੀ ਹੋ ਜਾਵੇ ਨਾ, ਬੁੱਝਣ ਵਾਲੀ ਗੱਲ ਤੇ ਫਿਰ ਅੜ ਜਾਂਦੀ, ਬੁੱਝ ਨਹੀਂ ਹੁੰਦੀ। ਸਮਝਣ ਜਿਹੜੀ ਸਮਝਣ ਵਾਲੀ ਗੱਲ ਹੈ ਸਮਝ ਲੈਂਦੀ ਹੈ, ਜਿਹੜੀ ਬੁੱਝਣ ਵਾਲੀ ਰਹਿ ਜਾਂਦੀ ਹੈ ਨਾ ਵਿੱਚ ਬੁਝਾਰਤ, ਉਹ ਰਹਿ ਜਾਂਦੀ। ਫਿਰ ਉਹ ਜਿਸ ਬੁਝਾਇਆ ਸੋ ਉਹ ਕਿਰਪਾ ਨਾਲ ਬੁੱਝ, ਉਹ ਫਿਰ ਜ਼ਿਆਦਾ ਹੀ ਲਾਈਟ ਛੱਡ ਦੇਵੇ ਆਪਣੀ, ਜ਼ਿਆਦਾ ਜੋ ਛੱਡ ਦੇਵੇ ਕਿਤੇ, ਫਿਰ ਉਹ ਸਮਝ ਆ ਜਾਂਦਾ, ਫਿਰ ਸਾਰਾ ਹੱਥ ਆ ਜਾਂਦਾ। ਉਹ ਕਿਰਪਾ ਦੇ ਖੜੀ ਆ ਗੱਲ, ਸਾਰੇ ਕਿਰਪਾ ਕਿਰਪਾ ਦਾ ਐਵੇਂ ਉਹ ਗਾਈ ਜਾਂਦੇ ਭਗਤ, ਇੱਕ ਇਤਿਹਾਸ ਪਈ ਹੋਈ ਹੈ ਭਗਤਾਂ ਨੂੰ ਕਿਰਪਾ ਕਿਰਪਾ ਕਰਦੀ, ਆਦਤ ਨਹੀਂ ਪਈ ਹੋਈ, ਇਹਦੇ ਬਿਨਾਂ ਸਰਦਾ ਹੀ ਹੈ ਨਹੀਂ, ਇਹਦੇ ਬਿਨਾਂ ਸਮਝ ਆਉਣੀ ਹੋ ਹੈ ਨਹੀਂ, ਕੁਝ ਹੋਣੀ ਹੋ ਹੈ ਨਹੀਂ। ਉਹ ਇਹਨਾਂ ਨੂੰ ਆਇਆ ਵਿਦਵਾਨਾਂ ਨੂੰ ਵਿਖਾਉਣੀਆਂ ਰੀਸ ਸੀ, ਰੀਸ ਰੀਸ ਕਰੀ ਜਾਂਦੇ ਨੇ, ਰੀਸ ਨਹੀਂ ਹੈ ਸੱਚਾਈ ਹੈ, ਨਹੀਂ ਸਮਝ ਆਉਣੀ ਕਿਰਪਾ ਕਰ, ਨਾ ਕਿਸੇ ਨੂੰ ਆਈ ਹੈ ਨਾ ਕਿਸੇ ਨੂੰ ਆਵੇ।
ਲਿਖ ਲਿਖ ਪੜਿਆ ਤੇਤਾ ਖੜਿਆ,
ਕੜਿਆ ਹੁੰਦਾ ਦੁੱਧ ਨੂੰ, ਕਾਢੀ ਜਾਓ ਕਾਢੀ ਜਾਓ ਆਖਰ ਜਲ ਜਾਂਦਾ। ਇਹ ਵੀ ਜਿਹੜਾ ਵਾਰ 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 ਪੜ੍ਹਨਾ, ਐਂ ਜਿਵੇਂ ਪਾਣੀ ਨੂੰ ਕਾਢੀ ਜਾਈਏ ਕਾਢੀ ਜਾਈਏ ਕਾਢੀ ਜਾਈਏ, ਜੇ ਮਿਲ ਲੂ ਕੀ ਕੁਛ ਨਹੀਂ, ਪੜ੍ਹ ਗਿਆ ਉਹ ਚੇਤਾ ਤਾਂ ਹੋ ਗਿਆ, ਜਵਾਨੀ ਦਾ ਯਾਦ ਹੋ ਗਿਆ, ਪਾਠ ਕਰਦੇ ਜਵਾਨੀ ਯਾਦ ਹੈ, ਪਾਠ ਕਰਦਾ ਕਰਦਾ ਸੋਧਲ ਦੀ ਪੌੜੀ 'ਚ ਰਹਿ ਰਾਸ ਜਾ ਵੜਦਾ, ਰਹਿ ਰਾਸ ਪੜਦਾ ਪੜਦਾ ਸੋਧਲ ਦੀ ਪੌੜੀ ਜਾ ਕੇ ਉੱਥੇ ਜਪਜੀ ਸਾਹਿਬ ਜਾ ਵੜਦਾ, ਕਿਉਂ ਕੜਿਆ ਨਾ ਪਾਠ ਅੰਦਰ ਚੱਲਦਾ, ਮਨ ਕਿਤੇ ਹੋਰ ਫਿਰਦਾ, ਕੜਿਆ ਹੋਇਆ ਨਾ ਜਵਾਨੀ ਯਾਦ ਹੋ ਜਾਣਾ, ਜੇ ਪਾਠ ਕਰਨਾ ਨਾ ਫਿਰ ਪਾਠ ਹੀ ਮਹਿਲ ਕਰਨਾ, ਫਿਰ ਕੜਿਆ ਹੀ ਆ ਜਾਤਾ ਪੜਿਆ ਦਿੱਤਾ ਕੜਿਆ, ਯਾਦ ਕੀਤੇ ਉਹਦਾ ਵਿਚਾਰ ਨਾ ਪੜ੍ਹਨਾ ਨਹੀਂ ਹੈ, ਫਿਰ ਪੜ੍ਹਨ ਦੀ ਲੋੜ ਨਹੀਂ, ਜੇ ਯਾਦ ਹੋ ਗਿਆ ਤੁਹਾਡੀ ਜਵਾਨੀ ਬਾਣੀ, ਫਿਰ ਉਹਦੇ ਪਾਠ ਕਰਨ ਦੀ ਲੋੜ ਨਹੀਂ, ਉਹਨੂੰ ਵਿਚਾਰਨ ਦੀ ਲੋੜ ਹੈ। ਫਿਰ ਜੇ ਤਾਂ ਰੋਜ਼ ਪਾਠ ਹੀ ਕਰਦਾ ਜਵਾਨੀ, ਫਿਰ ਤਾਂ ਉਹ ਕੱਢਦਾ, ਜੇ ਉਹਨੂੰ ਵਿਚਾਰਦਾ 24 ਘੰਟੇ ਫਿਰ ਕੁਛ ਪ੍ਰਾਪਤ, ਫਿਰ ਰਿੜਕਦਾ, ਇਹ ਤਾਂ ਕੜਿਆ ਕਹਿਤਾ ਨਾ ਉੱਥੇ ਰਿੜਕ, ਹਲਕਾ ਬਲੋਵਣਾ ਬਲੋਵੋ ਮੇਰੇ ਭਾਈ, ਉਹ ਬਲੋਦਾ ਰਿੜਕ ਕੇ ਕੁਛ ਪ੍ਰਾਪਤ ਹੁੰਦਾ, ਕੜ ਦੇ ਵਿੱਚ ਪ੍ਰਾਪਤ ਕੁਛ ਨਹੀਂ ਹੁੰਦਾ, ਨੁਕਸਾਨ।
ਬਹੁਤ ਤੀਰਥ ਭਵਿਆ
ਕੜਿਆ, ਇਹ ਹੈ ਉਹਨੂੰ ਇਹ ਵਹਿਮ ਹੋ ਗਿਆ, ਆਕੜ ਹੋ ਗਈ, ਮੈਂ ਬਹੁਤ ਵਿਦਵਾਨ ਹਾਂ, ਮੇਰੇ ਐਡੀਆਂ ਬਾਣੀਆਂ ਯਾਦ ਨੇ ਤੇ ਆਪਣੇ ਹੋ ਜਾਂਦੇ, ਪਰਮ ਹੋ ਗਿਆ, ਪਰਮ ਗਾੜਾ ਹੋ ਗਿਆ ਉਹਦਾ, ਹੋਰ ਪਰਮ ਗੂੜਾ ਹੋ ਗਿਆ। ਰੋਜ਼ ਪੰਜ ਬਾਣੀਆਂ ਦਾ ਪਾਠ ਕਰਦਾ, ਇਦੋਂ ਵੀ ਜ਼ਿਆਦਾ ਕਰਦਾ, ਇਹ ਵਿਚਾਰਦਾ ਨਹੀਂ ਨਾ, ਜੇ ਬੁੱਝਿਆ ਨਹੀਂ ਨਾ ਕੁਛ, ਜੇ ਪੜ੍ਹ ਕੇ ਬੁੱਝਿਆ ਕੁਛ ਨਹੀਂ, ਫਿਰ ਬੁੱਝੇ ਪਸ਼ੂ ਢੋ, ਪਸ਼ੂ ਰਹਿ ਗਿਆ, ਡੰਗਰ ਹੀ ਰਹਿ ਗਿਆ, ਆਵਣ ਆਏ ਜਗਤ ਮੈਂ ਫਿਰ ਬੁੱਝੇ ਪਸ਼ੂ ਢੋ।
ਬਹੁਤ ਤੀਰਥ ਭਵਿਆ ਤੇ ਤੋਂ ਲਵਿਆ,
ਉਹ ਤੀਰਥਾਂ ਨੇ ਭਾਉਂਦਾ ਰਿਹਾ ਬਹੁਤ ਹੁੰਦੇ, ਉਹ ਕੌ ਹੁੰਦਾ ਨਾ ਕੌ, ਕੌ ਲਵੇ ਦਾ ਲਪਕਣਾ ਹੁੰਦਾ, ਤੇਰੀ ਗਰਦਨ ਉੱਪਰ ਲਵੇ ਕੌ ਜਿਹੜਾ ਹੈ ਨਾ, ਜਿਵੇਂ ਕੋਈ ਕਾਲ ਹੈ ਤੇਰੀ ਗਰਦਨ ਉੱਤੇ ਹਰ ਵਕਤ ਉਹਦੀ ਦ੍ਰਿਸ਼ਟੀ, ਜਿਹੜਾ ਬਹੁਤੇ ਤੀਰਥਾਂ ਤੇ ਫਿਰਦਾ ਸਗੋਂ ਖਾਣ ਪੀਣ 'ਚ ਉਹਦੀ ਦ੍ਰਿਸ਼ਟੀ ਜ਼ਿਆਦਾ ਹੁੰਦੀ, ਉਹਦੀ ਬਿਰਤੀ ਆਪਾਂ ਕਹਿੰਦੇ ਹਿੱਲ ਜਾਂਦੀ ਹੈ, ਜਿਹਦੀ ਬਿਰਤੀ ਹਿੱਲ ਜਾਵੇ ਨਾ ਉਹਨੂੰ ਲਵਿਆ ਹੁੰਦਾ, ਕੌਣ ਦੀ ਬਿਰਤੀ ਹਿੱਲੀ ਹੋਈ ਹੁੰਦੀ ਹੈ, ਇੱਕ ਤਾਂ ਟਿਕਦੀ ਨਹੀਂ ਨਾ ਸੁਰਤੀ, ਕੌਣ ਦੀ ਸੁਰਤੀ ਨਹੀਂ ਟਿਕਦੀ ਕਿਤੇ, ਗਰਦਨ ਉਹਦੀ ਖੜਦੀ ਹੋਈ ਨਹੀਂ, ਜੇ ਗਰਦਨ ਖੜੀ ਖੜ ਗਈ ਨਾ ਮੇਰੀ ਰੋਗੀ, ਇੱਧਰੋਂ ਵੀ ਖਤਰਾ ਮੈਨੂੰ, ਇੱਧਰੋਂ ਵੀ ਖਤਰਾ।
ਬਹੁਤ ਤੀਰਥ ਭਵਿਆ ਤੇ ਤੋਂ ਲਵਿਆ, ਬਹੁਤ ਭੇਕੀਆ
ਸਗੋਂ ਹਿੱਲ ਗਿਆ ਤੀਰਥਾਂ ਦੇ ਭੁੱਬਣ ਵਾਲਾ, ਹਿੱਲ ਜਾਂਦਾ ਸਮਾਂ ਆਪਣੇ ਤਰ ਤੋਂ ਟਿਕਿਆ ਨਹੀਂ, ਉਹਦੇ ਅੰਦਰ ਟਿਕਾ ਦੀ ਬਜਾਏ ਹਿੱਲ ਗਿਆ ਹੋਰ ਸਮਾਂ, ਹੁਣ ਜਾਂਦਾ ਸੀ ਟਿਕਾ ਭਗਤੀ ਨਾਲ ਮਨ ਤਾਂ ਟਿਕਣਾ ਸੀ ਮਨ ਸਗੋਂ ਹੋਰ ਲੱਗਿਆ ਉਹਦਾ
ਬਹੁ ਭੇਖੀਆ ਦੇਹੀ ਦੁੱਖ ਦੀ
ਭੇਖ ਕੀਤਾ ਸਾਰੀ ਜ਼ਿੰਦਗੀ
ਬਹੁ ਭੇਖੀ
ਹਾਂ ਹਾਂ ਬਹੁਤ ਜ਼ਿਆਦਾ ਭੇਖ ਕੀਤਾ
ਦੇਹੀ ਦੁੱਖ ਦੀ ਆ
ਜ਼ਿਆਦਾ ਨਹੀਂ ਮੈਂ ਮਤਲਬ ਕੱਪੜੇ ਪਾਏ ਆ ਭੇਖ ਵੀ ਅਲੱਗ ਅਲੱਗ ਤਰੀਕੇ ਦੇ ਨੇ ਕੋਈ ਸੁਖ ਛੋਟਾ ਭੇਖ ਕਰ ਲੈਂਦੇ ਨੇ ਕੋਈ ਵੱਡਾ ਕਰਦੇ ਨੇ ਜਿਵੇਂ ਸਾਡੇ ਕਿੰਨੇ ਕਿੰਨੇ ਬੜੇ ਦੁਮਾਲੇ ਸਜਾਉਂਦੇ ਨੇ ਦੇਹੀ ਦੁੱਖ ਦੀ ਹੈ ਗਿਆਨ ਵਾਲੀ ਕੋਈ ਗੱਲ ਨਹੀਂ ਬਾਵਜੂਦ ਸਾਡੇ ਲਿਖਿਆ ਹੋਇਆ ਹੈ ਬਹੁਤ ਭੇਖ ਕਿਆ ਦੇਹੀ ਦੁੱਖ ਦੀ ਹੈ ਫਿਰ ਉਹਨੂੰ ਕੀ ਕਹੇ ਕੋਈ ਕੀ ਕਹੇ ਅਕਲ ਦੀ ਗੱਲ ਹੈ ਕੋਈ ਉਹ ਜਿਹੜੀਆਂ ਗੱਲਾਂ ਤੋਂ ਉਠਾਇਆ ਤਾਂ ਸਾਰੀਆਂ ਉਹ ਕਰਦੇ ਹਨ ਕੋਈ ਕੋਈ ਕਰਦਾ ਕੋਈ ਕੋਈ ਇੱਥੋਂ ਮੂਰਖਤਾ ਦੀ ਨਿਸ਼ਾਨੀ ਤੋਂ ਪਤਾ ਲੱਗਦਾ ਮੂਰਖ ਨੇ ਸਿੱਖ ਨਹੀਂ ਆ ਜੋ ਥੱਲੇ ਦੇ ਨੇ ਇਹ ਜਿਹੜਾ ਹੱਠ ਹੈ ਯੋਗ ਹੈ ਤਪ ਹੈ ਇਹ ਥੱਲੇ ਦੀਆਂ ਕਲਾਸਾਂ ਨੇ ਸਿੱਖੀ ਦੇ ਉੱਤੇ ਦੀ ਕਲਾਸ ਹੈ ਸਿੱਖੀ ਦਾ ਉਹਨਾਂ ਗਿਆਨ ਲੈਣਾ ਸਿਰ ਉਹਨਾਂ ਨੇ ਉਹਦਾ ਹੱਠ ਯੋਗ ਕਰਨਾ ਜੋ ਹੱਠ ਯੋਗ ਹੈ ਸਿੱਖੀ ਦਾ ਮਤਲਬ ਹੀ ਨਹੀਂ ਹੱਠ ਯੋਗ ਨਾ ਕੋਈ ਯੋਗੀਆਂ ਦਾ ਸੀ ਯੋਗੀ ਹੋਰ ਤਰੀਕੇ ਦਾ ਹੱਠ ਯੋਗ ਕਰਦਾ ਆ ਬਹੁਤ ਤੀਰਥ ਭਰਿਆ ਭਾਵੇਂ ਹੱਠ ਯੋਗ ਵਾਲੇ ਨੇ
ਦੇਹੀ ਦੁੱਖ ਦੀ
ਦੇਹੀ ਨੂੰ ਦੁੱਖ ਦਿੱਤਾ ਬਰਮੀ ਮਾਰੀ ਸਾਪ ਨਹੀਂ ਮਰ ਗਈ ਸਰੀਰ ਤਾਂ ਬਿਰਮੀ ਹੈ ਮਿੱਟੀ ਦੀ ਮਨ ਵਿੱਚ ਸੱਪ ਹੈ ਜੇ ਦੇਹੀ ਨੂੰ ਦੁੱਖ ਦਿੱਤੇ ਤੇ ਦੇਹੀ ਨੂੰ ਕੁੱਟੇ ਤੇ ਸੱਪ ਮਰਦਾ ਹੁੰਦਾ ਦੇਹੀ ਨੂੰ ਦੁੱਖ ਦੇਣ ਦੀ ਲੋੜ ਨਹੀਂ ਹੈ ਦੇਹੀ ਨੂੰ ਇਸਤੇਮਾਲ ਕਰਨ ਦੀ ਲੋੜ ਹੈ ਜਿਹੜੀ ਜਿਹੜੇ ਕੰਮ ਵਾਸਤੇ ਦੇਹੀ ਲਈ ਹੈ ਉਹ ਤੇ ਉਹ ਕੰਮ ਲਓ ਸੋ ਦੇਹੀ ਭਜ ਹਰ ਕੀ ਸੇ ਜਿਸ ਦੇਹੀ ਕੋ ਸਿਮਰੇ ਦੇਵ ਜਾਂ ਦੇਵਤੇ ਸੀ ਦੇਵਤੇ ਸਿਮਰਨੇ ਜਾਂ ਤੂੰ ਦੇਵਤਿਆਂ ਦੇ ਵਿੱਚ ਸੀ ਤੂੰ ਵੀ ਦੇਵਤਾ ਸੀ ਤੇਰੇ ਕੋਲ ਸਰੀਰ ਹੈ ਨਹੀਂ ਸੀ ਤੂੰ ਦੇਹੀ ਕਹਿੰਦਾ ਸੀ ਮੈਨੂੰ ਮਿਲੇ ਦੇਹੀ ਮਿਲੇ ਹੁਣ ਦੇਹੀ ਹੈ ਹੁਣ ਪਤਾ ਹੀ ਨਹੀਂ ਕੀ ਕਰਨਾ ਮੈਂ ਜੇ ਤੈਨੂੰ ਪਤਾ ਨਹੀਂ ਤਾਂ ਸੁਣ ਲੈ ਸੋ ਦੇਹੀ ਭਜ ਹਰ ਕੀ ਸੇ ਹਰ ਕੀ ਸੇਬ ਵਿੱਚ ਜੁੜ ਜਾ ਭਜ ਦਾ ਮਤਲਬ ਜੁੜ ਜਾ ਜੁੜਨਾ ਹੁੰਦਾ ਭਜ ਦਾ ਮਤਲਬ ਜੁੜਨਾ ਹੈ ਜਿੰਨਾ ਚਿਰ ਭਜਨ ਦਾ ਅਰਥ ਤੁਹਾਨੂੰ ਸਮਝ ਨਹੀਂ ਆਉਂਦੀ ਉਹਨਾਂ ਚਿਰ ਭਜਨ ਹੋ ਹੀ ਨਹੀਂ ਸਕਦਾ ਭਜ ਦਾ ਮਤਲਬ ਹੈ ਜੁੜਨਾ ਹੁੰਦਾ ਤਾਜਰ ਲਫ਼ਜ਼ ਹੈ ਜਿਹੜਾ ਭਜ ਤੇ ਉਲਟ ਹੈ ਤਾਜ ਦਾ ਮਤਲਬ ਹੈ ਤਿਆਗਣਾ ਛੱਡ ਦੇਣਾ ਭਜ ਦਾ ਮਤਲਬ ਜੁੜ ਜਾਣਾ ਭਜਨ ਉਸ ਕੰਮ ਦਾ ਨਾਂ ਹੈ ਉਸ ਵਿਧੀ ਦਾ ਨਾਂ ਹੈ ਉਸ ਪ੍ਰਕਿਰਿਆ ਦਾ ਨਾਂ ਹੈ ਜਿਹੜੀ ਤੁਹਾਨੂੰ ਆਪਣੇ ਮੂਲ ਨਾਲ ਜੋੜਦੀ ਹੈ ਉਹਨੂੰ ਭਜਨ ਕਹਿੰਦੇ ਜਿਹੜੀ ਇੱਕ ਮਨ ਇੱਕ ਚਿੱਤ ਕਰਦੀ ਹੈ ਦੁਚਿੱਤੀ ਖਤਮ ਕਰਦੀ ਹੈ ਅੰਦਰੋਂ ਦੁਬਧਾ ਨੂੰ ਦੂਰ ਕਰਦੀ ਹੈ ਜਿਹੜੀ ਦੁਬਧਾ ਦੂਰ ਕਰਦੀ ਹੈ ਬਸ ਉਹ ਭਜਨ ਜਿਹੜੀ ਗੱਲ ਹੈ ਦੁਬਧਾ ਦੂਰ ਨਹੀਂ ਹੁੰਦੀ ਉਹ ਭਜਨ ਦੀ ਨਾ ਉਹ ਜਪ ਹੈ ਨਾ ਉਹ ਸਿਮਰਨ ਹੈ ਨਾ ਉਹ ਨਾਮ ਹੈ ਕੁਛ ਵੀ ਨਹੀਂ ਹੈ ਜਿਹਦੇ ਨਾਲ ਦੁਬਧਾ ਦੂਰ ਹੁੰਦੀ ਹੈ ਨਾ ਹੋਏ ਅਗੱਤਰ ਬਹੁ ਮੇਰੇ ਭਾਈ ਦੁਬਧਾ ਦੂਰ ਕਰੋ ਲਿਵ ਲੱਗਣ ਨਾਲ ਦੁਬਧਾ ਦੂਰ ਹੁੰਦੀ ਹੈ ਭਜਨ ਦਾ ਕੰਮ ਲਿਵ ਲਾਉਣਾ ਹੀ ਹੈ ਜੇ ਲਿਵੇ ਨਹੀਂ ਲੱਗਦੀ ਭਜਨ ਕਰ ਲਿਵ ਲੱਗਦੀ ਹੈ ਜਦ ਜਾਂ ਦੁਬਧਾ ਦੂਰ ਹੁੰਦੀ ਹੈ ਕਰਮ ਚ ਲਿਵ ਲੱਗੀ ਹੋਈ ਸੀ ਦੁਬਧਾ ਨਹੀਂ ਸੀ ਦੁਬਧਾ ਨਹੀਂ ਸੀ ਇੱਕ ਪਾਸੇ ਹੀ ਸੀ ਜਿਹੜੇ ਪਾਸੇ ਸੀ ਉਹ ਕਾਮਯਾਬ ਹੋ ਗਿਆ ਸਰੀਰ ਬਣਾਉਂਦਾ ਸੀ ਸਰੀਰ ਲੈ ਕੇ ਕਾਮਯਾਬੀ ਨੂੰ ਪ੍ਰਾਪਤ ਕਰਕੇ ਬਾਹਰ ਨਿਕਲਿਆ ਹੁਣ ਸਰੀਰ ਤੇ ਕੰਮ ਲੈਣਾ ਅਲੱਗ ਗੱਲ ਜਿਹੜਾ ਬੱਚਾ ਦੁਬਧਾ ਦੇ ਵਿੱਚ ਨਹੀਂ ਹੁੰਦਾ ਪੜ੍ਹਾਈ ਵਧੀਆ ਕਰ ਲੈਂਦਾ ਜਿੰਨਾ ਦੁਬਧਾ ਚ ਘੱਟ ਹੋਊ ਉਹਨਾਂ ਵਧੀਆ ਨੰਬਰ ਲੈ ਜਾਂਦਾ ਜਿੰਨਾ ਦੁਬਧਾ ਜ਼ਿਆਦਾ ਹੋਊ ਉਹਨਾਂ ਘੱਟ ਨੰਬਰ ਲੈ ਕੇ ਜਾਂਦਾ ਕੋਈ ਕੰਮ ਕਰ ਲਓ ਉਹ ਆਦਮੀ ਕਾਮਯਾਬ ਹੈ ਆਪਣੇ ਕੰਮ 'ਚ ਜਿਹੜਾ ਦੁਬਧਾ 'ਚ ਘੱਟ ਹੈ
ਬਹੁਤ ਭੇਖ ਕੀਆ ਦੇਹੀ ਦੁੱਖ ਦੀ
ਬਹੁਤ ਭੇਖ ਕੀਆ ਦੇਹੀ ਦੁੱਖ ਦੀ
ਸੌ ਵਜੀਆ
ਜੇ ਬਹੁਤੇ ਭੇਖ ਕਰਦਾ ਤਾਂ ਦੇਹੀ ਨੂੰ ਦੁੱਖ ਭੇਖ ਬਦਲੀ ਜਾਂਦਾ ਚਲੋ ਆਹ ਹੁਣ ਕਹਿੰਦੇ ਨੇ ਧਰਮ ਬਦਲ ਲਿਆ ਜੀ ਹੁਣ ਇਸਲਾਮ ਕਬੂਲ ਕਰ ਲਿਆ ਹੁਣ ਉਹ ਕਬੂਲ ਕਰ ਲਿਆ ਹੁਣ ਉਹ ਸੰਤ ਕੋਲ ਚਲਾ ਗਿਆ ਦੇਹੀ ਦੁੱਖ ਤੇ ਸਵਾ ਕੁਛ ਨਹੀਂ
ਸੌ ਵਜੀਆ ਆਪਣਾ ਕੀ ਹੈ
ਤੇ ਫਿਰ ਜੋ ਆਦਮੀ ਕਰਦਾ ਭੇਖ ਕਰਦਾ ਧਰਮ ਦੇ ਲੋਕ ਤੇ ਕੋਈ ਵੀ ਕੰਮ ਕਰਦਾ ਪੁੱਠਾ ਸਿੱਧਾ ਜਿਹੜੇ ਹੈ ਕੰਮ ਦੇ ਦੰਗੇ ਪੈਰੀ ਫਿਰਦਾ ਕੋਈ ਲੜਕਦਾ ਕੋਈ ਕੁਛ ਕਰਦਾ ਕੋਈ ਪਾਣੀ ਸਿਆਲ ਦੇ ਵੀਰੇ ਸਿਰ ਤੇ ਪਾਣੀ ਪਾਉਂਦਾ ਫਿਰ ਕਹਿੰਦੇ ਆਪਣਾ ਕੀ ਹੈ ਬਰਦਾਸ਼ਤ ਕਰ ਬਰਦਾਸ਼ਤ ਤਾਂ ਕਰ ਤੂੰ ਤਕਲੀਫ ਜਿਹੜੀ ਤਾਂ ਆਪਣੀ ਮੁੱਲ ਲੈ ਲਈ ਪਰ ਇਹਦੀ ਪ੍ਰਾਪਤੀ ਕੁਛ ਨਹੀਂ ਹੈ ਜੋ ਹੈ
ਆਪਣਾ
ਕੀ ਹੈ ਬਰਦਾਸ਼ਤ ਕਰ ਪੁੱਠਾ ਕੰਮ ਤਾਂ ਪੁੱਠੇ ਵੱਡੀਆਂ ਜਾ ਕੇ ਫਾਹਾ ਲਿਆ ਹੁਣ ਤੇਰੇ ਲੜਕੇ ਤੈਨੂੰ ਸਾਨੂੰ ਬਰਦਾਸ਼ਤ ਕਰ ਲੈ ਪ੍ਰਾਪਤੀ ਜੋ ਕੁਛ ਨਹੀਂ ਹੈ ਹੈ ਉਹ ਸਾਰੇ ਕਰਦੇ ਪ੍ਰਾਪਤੀ ਦੱਸੇ ਕੋਈ ਕੀ ਨਹੀਂ ਹੈ ਝੂਠ ਕੋਈ ਕੁਛ ਬੋਲੀ ਜਾਵੇ ਪ੍ਰਾਪਤੀ ਕਿਸੇ ਨੂੰ ਕੁਛ ਨਹੀਂ ਹੋ ਰਹੀ ਜੇ ਪ੍ਰਾਪਤੀ ਹੋ ਰਹੀ ਹੈ ਕੀ ਹੋ ਰਹੀ ਹੈ ਸਿਰਫ ਪ੍ਰਾਪਤੀ ਹੋ ਰਹੀ ਹੈ ਲੋਕਾਂ ਨੂੰ ਬੇਵਕੂਫ ਬਣਾਉਣ ਆਮ ਪਬਲਿਕ ਨੂੰ ਭੁਲੇਖਾ ਵੀ ਹੈ ਧਰਮ ਕਾਦ ਵੀ ਹੈ ਉਹਦੇ ਸਿਰ ਤੇ ਰੋਟੀ ਪਾਣੀ ਮਿਲੀ ਜਾਂਦੀ ਉਹ ਆਦਮੀਆਂ ਨਾਲ ਕਿ ਆਪਣੇ ਆਪ ਨਾਲ ਵੀ ਧੋਖਾ ਕਰਦਾ ਸਰ ਰੋਟੀ ਦੇ ਖਾਤਰੇ ਕਬੀਰ ਕਹਿੰਦਾ ਜੈ ਹੈ ਰੋਟੀ ਲੋੜ ਜੋ ਜੈ ਹੈ ਆਟਾ ਲੋੜ ਜੋ ਸੋਨ ਸਮਾਨ ਸਰੀਰ ਪਰ ਤੇਰਾ ਜਿਹੜਾ ਸਰੀਰ ਹੈ ਸੋਨੇ ਵਰਗਾ ਫਿਰ ਆਟੇ ਲਾਉਣ ਵਾਸਤੇ ਹੀ ਤਾਂ ਕੀਤਾ ਹੋਇਆ ਇਹ ਧਾਰਮ ਆਦਮੀ ਨੂੰ ਕਹਿੰਦਾ ਉਹ ਜਿਹਨਾਂ ਦਾ ਆਇਆ ਵੀ ਮਾੜਾ ਮੋਟਾ ਧਰਮ ਜਿਹਾ ਭੇਖ ਜਿਹਾ ਧਾਰਨ ਕਰ ਲਿਆ ਚਲੋ ਰੋਟੀ ਤਾਂ ਹੁਣ ਪਹਿਲਾਂ ਕੰਮ ਕਰੇ ਤੇ ਮਿਲੂ ਉਹਨਾਂ ਨੂੰ ਕਹਿੰਦਾ ਉਹ ਸਧਾਰਨ ਆਦਮੀ ਨਾਲ ਤਾਂ ਗੱਲ ਜਿਹੜਾ ਧਾਰਮਿਕ ਬੰਦਾ ਹੀ ਨਹੀਂ ਉਹਨੂੰ ਕਬੀਰ ਕਹਦੇ ਕਹੂ ਇਹ ਗੱਲ ਕਹੂ ਤਾਂ ਉਹਨੂੰ ਜਿਹੜਾ ਧਾਰਮਿਕ ਹੈ ਜਿਹੜਾ ਸਕੂਲ ਜਾਂਦਾ ਹੀ ਨਹੀਂ ਉਹ ਫੇਲ ਹੋ ਜਾਏਗਾ ਪਾਸ ਹੋ ਜਾਏਗਾ ਨੰਬਰ ਘੱਟ ਆਉਣ ਉਹਨੂੰ ਮਗਜ ਮਾਰਨਾ ਉਹਦੇ ਨਾਲ ਇਸ ਗੱਲ ਦਾ ਕੀ ਮਤਲਬ ਹੈ ਗੱਲ ਦਾ ਉਹਦੇ ਨਾਲ ਕਰ ਜਿਹੜਾ ਸਕੂਲ ਤਾਂ ਜਾਂਦਾ ਹੈ ਸਕੂਲ ਵਾਲਾ ਕੰਮ ਕਰਦਾ ਨਹੀਂ ਕੰਮ ਕਰਦਾ ਪੁੱਠਾ ਹੋ ਜਾਏ ਨੰਬਰ ਉਹਨੂੰ ਇੱਕ ਨਹੀਂ ਹੁਣ ਉਹਨੂੰ ਕਹਿਣ ਦੀ ਲੋੜ ਸਭ ਗੱਲਾਂ ਧਾਰਮਿਕ ਆਦਮੀਆਂ ਨਾਲ ਕੀਤੀਆਂ ਜੀ ਸੋਭੇ ਜੀ ਆਪਣਾ ਕੀ ਹੈ ਵੀ ਧਾਰਮਿਕ ਬੰਦਾ ਜਿਹਦੇ ਭੇਖ ਬਣਾਇਆ ਹੈ ਵਰਮੀ ਮਾਰ ਸਾਂਭਣੀ ਮਾਰੀ ਉਹ ਵੀ ਧਾਰਮਿਕ ਹੈ ਸਰੀਰ ਨੂੰ ਦੁੱਖ ਦਿੰਦਾ ਜਿਹੜਾ ਮਾਰਨਾ ਤਾਂ ਸੱਪ ਸੀ ਕੁੱਟਦਾ ਤੂੰ ਵਰਮੀ ਲੋਕਾਂ ਨੂੰ ਦਿਖਾਉਣਾ ਦਿਖਾਉਣ ਵਾਸਤੇ ਹੀ ਹੈ ਸੱਪ ਤਾਂ ਬਿਲਕੁਲ ਸੇਫ ਹੈ
ਅੰਨ ਨਾ ਖਾਇਆ ਸਾਧ ਗਵਾਇਆ
ਜੇ ਅੰਨ ਨਹੀਂ ਖਾਏਗਾ ਪਰਮੇਸ਼ਰ ਨੇ ਸਿਸਟਮ ਹੈ ਜਿਹੜਾ ਬਣਾਇਆ ਦੇਹੀ ਸਾਡੇ ਤੈਅ ਹੁਣ ਦੇਹ ਹੀ ਚੱਲੇ ਪਾਣੀ ਅੰਦਰ ਪਾਣੀ ਅੰਨ ਨਾਲ ਚੱਲੂਗੀ ਜੇ ਤੂੰ ਨਹੀਂ ਅੰਨ ਖਾਏਗਾ ਕਿਸੇ ਹੋਰ ਚੀਜ਼ ਨਾਲ ਚਲਾਏਗਾ ਤਾਂ ਇਹਦਾ ਨੁਕਸਾਨ ਹੋ ਸਕਦਾ ਇਹਨੂੰ ਫਾਇਦਾ ਕੁਛ ਨਹੀਂ ਹੋਊਗਾ ਔਰ ਅੰਨ ਨਾਲ ਚਲਾਉਣਾ ਇਹਨੂੰ ਸਸਤਾ ਹੈ ਹੋਰ ਚੀਜ਼ ਨਾਲ ਚਲਾਉਣਾ ਮਹਿੰਗਾ ਵੀ ਹੈ ਫਲ ਫਰੂਟ ਖਾ ਕੇ ਚਲਾਏਗਾ ਤਾਂ ਵੀ ਮਹਿੰਗਾ ਦੁੱਧ ਪੀ ਕੇ ਚਲਾਏਗਾ ਤਾਂ ਵੀ ਮਹਿੰਗਾ ਸਸਤੇ ਤੋਂ ਸਸਤਾ ਬਣਾਇਆ ਪਰਮੇਸ਼ਰ ਨੇ ਤਾਂ ਕਿ ਹਰੇਕ ਆਦਮੀ ਚਲਾ ਸਕੇ ਗਰੀਬ ਵੀ ਚਲਾ ਸਕੇ ਵਧੀਆ ਤਰੀਕੇ ਨਾਲ ਤਾਂ ਅੰਨ ਪਾਣੀ ਨਾਲ ਚੱਲਣੀ ਮੋਟਰਸਾਈਕਲ ਚੱਲਦਾ ਸਕੂਟਰ ਚੱਲਦਾ ਪੈਟਰੋਲ ਨਾਲ ਚੱਲਦਾ ਜੇ ਉਹਨਾਂ ਨੂੰ ਲੱਸੀ ਪਾ ਕੇ ਚਲਾਈਏ ਦਹੀਂ ਦੀ ਉਹਦੇ ਨਾਲ ਚੱਲਦਾ ਜਾਂ ਕੋਈ ਹੋਰ ਚੀਜ਼ ਚਲੋ ਜਾਂ ਇੰਜਣ ਉਹ ਆਇਆ ਕਰੀਏ ਬਈ ਭਾਵਰ ਚੱਲੇ ਭਾਵ ਦਾ ਕਿੱਡਾ ਸਿਸਟਮ ਬਣਾਉਣਾ ਭਾਵ ਵਾਸਤੇ ਚੱਲ ਪਊਗਾ ਭਾਵਰਾਂ ਵੀ ਪਰ ਉਹ ਪਲਾਂਟ ਨਾਲੇ ਚੱਕਣਾ ਪਊ ਉਹਨੂੰ ਭਾਵ ਦਾ ਭਾਵ ਪੈਦਾ ਹੋਊ ਭਾਵ ਵਾਲਾ ਇੰਜਣ ਹੋਊ ਮਹਿੰਗਾ ਪਿਆ ਨਾ ਉਹ ਸਸਤਾ ਤਾਂ ਨਾ ਪਿਆ ਇਹ ਜੋ ਬਣਾਇਆ ਇਹਨੂੰ ਇਵੇਂ ਚਲਾਓ ਉਹ ਕਰਦੇ ਨੇ ਕਲਾਕਾਰੀ ਆਪਣੀ ਜਦੋਂ ਵੀ ਕੁਦਰਤ ਦੇ ਨਾਲ ਅਸੀਂ ਕਲਾਕਾਰੀ ਕਰਾਂਗੇ ਨਾ ਕਲਾਕਾਰੀ ਸਾਡੀ ਅਕਲੋਟੀ ਹੈ ਵੀ ਉਹਦੇ ਵੱਲ ਸਾਡੀ ਅਕਲ ਹੈ ਨਹੀਂ ਫਿਰ ਇਹਦੇ ਨਾਲ ਹੋਰ ਕਲਾਕਾਰੀ ਕਰਨੀ ਮੂਰਖਤਾ ਦੇ ਸਵਾ ਕੁਛ ਨਹੀਂ ਮੂਰਖਤਾ ਇੱਥੋਂ ਹੀ ਨੇ ਉਹ ਮਨ ਮੁਖ ਮੁੱਢੋਂ ਭੁੱਲਿਆ, ਮੁੱਢੋਂ ਹੀ ਭੁੱਲ ਗਿਆ ਵਿੱਚ ਲੱਭ ਲੋਭ ਹੰਕਾਰ। ਭਗਤੀ ਜਿਹਦੀ ਕਰਨੀ ਹੈ ਉਹਦੇ ਮੂਹਰੇ ਹੀ ਕਲਾਕਾਰੀ ਕਰਦਾ। ਸਰੀਰ ਉਹਨੇ ਬਣਾਇਆ, ਉਹਨੇ ਕਿਵੇਂ ਬਣਾਇਆ, ਕਾਹਦੇ ਵਾਸਤੇ ਬਣਾਇਆ, ਇਹ ਕਾਹਦੇ ਨਾਲ ਚੱਲੂਗਾ, ਤੈਨੂੰ ਕੀ ਲੋੜ ਹੈ ਵੀ ਇਹਨੂੰ ਹੋਰ ਕਿਸੇ ਨੇ ਚੀਜ਼ ਨੂੰ ਵੇਚਣਾ। ਜੇ ਸਸਤੇ ਚੀਜ਼ ਨਾਲ ਚੱਲਦਾ ਤੂੰ ਮਹਿੰਗੀ ਚੀਜ਼ ਨੂੰ ਕਿਉਂ ਚਲਾਉਣਾ ਚਾਹੁੰਦਾ? ਜਦ ਤਾਂ ਤੂੰ ਇਹ ਚਾਹੁੰਦਾ ਸੰਸਾਰ ਦੇ ਲੋਕ ਜਿਹੜੇ ਗਰੀਬ ਗੁਰਬ ਹੈ, ਮੈਂ ਇਹੋ ਜਿਹੀਆਂ ਚੀਜ਼ਾਂ ਕਿਉਂ ਖਾਵਾਂ, ਮੈਂ ਸਾਬਕਾ ਮੈਂ ਵਧੀਆ ਕਿਉਂ ਨਾ ਖਾਵਾਂ? ਮੈਂ ਇਹ ਕਿਉਂ ਖਾਵਾਂ, ਮੈਂ ਸੁਪੀਰੀਅਰ ਹਾਂ, ਇਹ ਗੱਲ ਹੈ। ਫਿਰ ਜਗ ਮੈਂ ਹੋਤੇ ਦੁੱਧਾ ਧਾਰੀ, ਸਾਰੇ ਇਹਨਾਂ ਨੂੰ ਕਿਹਾ ਹੋਇਆ, ਹੋਰ ਕਿਹਨੂੰ ਕਿਹਾ ਹੈ? ਗੁਪਤੀ ਖਾਵਾਂ ਬਟਕੀ ਸਾਰੀ, ਉਹ ਖਾ ਵੀ ਲੈਣਾ ਚੋਰੀ ਤੇ, ਤਿਆਰ ਕਰਨਾ ਸੀ ਦੁੱਧਾ ਧਾਰੀ, ਕੀ ਫਾਇਦਾ ਧਰਮ ਹੈ? ਧਰਮ ਹੈ ਅੰਦਰ ਵਾਰ ਬਾਹਰੋਂ ਇੱਕੋ ਜਿਹਾ ਹੋ, ਅੰਦਰ ਹੈ ਉਹੀ ਬਾਹਰ, ਜਿਨ ਮਨ ਹੋਰ ਭੁੱਖ ਹੋਰ ਸੇ ਕਾਢੇ, ਉਹਦਾ ਦਰਗਾਹ ਚੋਂ ਖੋਟੇ ਬਾਹਰ ਕੱਢ ਕੇ ਸੁੱਟ ਦਿੰਦੇ। ਜਿਹਨਾਂ ਦੇ ਮਨ ਦੇ ਵਿੱਚ ਕੁਛ ਹੋਰ ਹੈ, ਮੂੰਹ ਦੇ ਵਿੱਚ ਕੁਛ ਹੋਰ ਹੈ, ਕਹਿੰਦੇ ਕੁਛ ਨੇ, ਮਨ ਦੇ ਵਿੱਚ ਕੁਛ ਹੈ, ਉਹ ਤਾਂ ਕੱਚੇ ਨੇ, ਝੂਠੇ ਨੇ, ਤਾਂ ਕੱਚੇ ਤਾਂ ਉਹਨੇ ਝੂਠਾ, ਝੂਠਿਆਂ ਨੂੰ ਦਰਗਾਹ ਚੋਂ ਕੱਢ ਕੇ ਬਾਹਰ ਸੁੱਟ ਦਿੰਦੇ ਨੇ। ਗੜੇ ਹੋਏ ਫਰੂਟ ਦਾ ਪੈਟੀ ਖੋਲ ਲਈ, ਸਾਰੇ ਬਾਹਰ ਮਾਰ ਦੇਣ ਚੱਕ ਕੇ, ਲੈ ਵੀ ਹੋਰ ਨੂੰ ਵਾਲੂ ਕਿਸ ਨੂੰ, ਗਾਲਦੇ ਵੀ ਨੇ ਉਹਨਾਂ ਨੂੰ, ਉਹਦਾ ਅੱਡ ਕੱਢ ਦਿੰਦੇ ਵੀ ਹੋਰ ਕਿਸ ਨੂੰ ਵਾਲੂਗਾ।
ਅੰਨ ਨਾ ਖਾਇਆ
ਸਾਧ ਗਵਾਇਆ। ਜੇ ਤੂੰ ਅੰਨ ਨਹੀਂ ਖਾਧਾ, ਆਪਣੇ ਮੂੰਹ ਦਾ ਸਵਾਦ ਜਾਇਜਾ, ਅੰਨ ਦੇ ਨਾਲ ਸਵਾਦ ਆਉਂਦਾ ਨਾ, ਟੇਸਟ ਆਉਂਦਾ, ਹੋਰ ਕਿਸੇ ਚੀਜ਼ ਨਾਲ ਤੁਸੀਂ ਰੋਜ਼ ਹੋਰ ਕੋਈ ਚੀਜ਼ ਨਹੀਂ ਖਾ ਸਕਦੇ ਸਵਾਇਆ। ਇਹਦਾ ਮਤਲਬ ਸਾਰਿਆਂ ਨੂੰ ਟੇਸਟੀ ਸਾਡੇ ਵਾਸਤੇ ਹਨ, ਹੋਰ ਇੱਕ ਦੋ ਚਾਰ ਡੱਬ ਦਾ ਚੀਜ਼ ਚੰਗੀ ਲੱਗ ਜੂਗੀ ਤੂੰ ਹੀ ਭਾਵੇਂ, ਜਿਵੇਂ ਨਵੀਂ ਜਗ੍ਹਾ ਜਾ ਕੇ ਚੰਗੀ ਲੱਗਦੀ ਹੈ ਘਰ ਨੂੰ, ਦੋ ਕੁ ਦਿਨ ਬਾਅਦ ਕਹਿ ਲਓ ਵੀ ਘਰ ਨੂੰ ਚੱਲੋ, ਇੱਥੇ ਨਹੀਂ ਜੀ ਲੱਗਦਾ। ਹੁਣ ਦੋ ਕੁ ਡੱਬ ਚਾਰ ਡੱਬ ਹੋਰ ਚੀਜ਼ ਖਾ ਕੇ ਨਹੀਂ ਵੀ ਰੋਟੀ ਵੀ ਨਹੀਂ ਸਰਦਾ, ਰੋਟੀ ਰੋਟੀ ਹੋਈ ਹੈ ਇਹਦੇ ਵੱਲ ਨਹੀਂ ਸਰਦਾ। ਇੱਦਾਂ ਹੁੰਦਾ ਅਸਲ ਸਵਾਦ ਅੰਨ ਦਾ ਹੀ ਹੈ, ਸਾਡੇ ਸਰੀਰ ਵਾਸਤੇ ਅੰਨ ਫਿੱਟ ਹੈ। ਜਪੀਏ ਨਾਮ, ਜਪੀਏ ਨਾਮ ਅੰਨ ਕੇ ਸਾਧ, ਦੋ ਮਿਸਾਲਾਂ ਦਿੱਤੀਆਂ। ਜਿਵੇਂ ਅੰਨ ਮੂੰਹ ਚ ਹੋਵੇ ਤਾਂ ਮੂੰਹ ਹਿਲਦਾ, ਜੇ ਵਿੱਚ ਅੰਨ ਨਾ ਹੋਵੇ ਮੂੰਹ ਦੇ ਮੂੰਹ ਹਿਲਦਾ, ਜੇ ਹਿਲਾਈ ਜਾਵੇ ਫਿਰ ਉਹਦਾ ਫਾਇਦਾ ਕੀ ਹੈ? ਜੇ ਅੰਨ ਮੂੰਹ ਦੇ ਵਿੱਚ ਮੂੰਹ ਹਿਲਦਾ ਟੇਸਟ ਵੀ ਆਉਂਦਾ, ਨਾਲ ਟੇਸਟ ਵੀ ਹੈ। ਐ ਜਪੀਦਾ ਨਾਮ, ਜਿਵੇਂ ਅੰਨ ਮੂੰਹ ਚ ਹੈ ਅੰਨ ਦਾ ਟੇਸਟ ਆਉਂਦਾ ਹੈ, ਜੇ ਨਾ ਮੂੰਹ ਚ ਹੋਵੇ ਤਾਂ ਟੇਸਟ ਆਉਣਾ ਚਾਹੀਦਾ ਤੁਹਾਨੂੰ। ਵਾਹਿਗੁਰੂ ਵਾਹਿਗੁਰੂ ਕਹਿੰਦੇ ਦੱਸੋ ਕੀ ਟੇਸਟ ਆਉਂਦਾ, ਕੀ ਤਾਂ ਮੂੰਹ ਦੇ ਵਿੱਚ ਹੈ ਤੁਹਾਡੇ, ਤੁਸੀਂ ਵਾਹਿਗੁਰੂ ਨੂੰ ਚੱਬ ਰਹੇ ਹੋ ਤਾਂ ਜਾਂ ਤਾਂ ਮੂੰਹ ਚ ਵਾਹਿਗੁਰੂ ਨੂੰ ਚੱਬ ਰਹੇ ਹੋ, ਖਾ ਰਹੇ ਹੋ। ਖਾਣ ਵਾਲੀ ਚੀਜ਼ ਹੈ, ਜੇ ਕੋਈ ਖਾਵੇ ਜੇ ਕੋਈ ਪੁੱਛੇ ਤਿਸਕਾ ਵਾਹਿਧਾਰੋ, ਗੱਲ ਖਾਣ ਵਾਲੀ ਹੈ, ਇਹ ਵੀ ਇਹ ਭੁਲੇਖੇ ਚ ਨੇ ਬਹੁਤ, ਤਾਂ ਹੀ ਕਹਿੰਦੇ ਨੇ ਵਾਹਿਗੁਰੂ ਕਹਿੰਦੇ ਅੰਦਰ ਨੂੰ ਲੈ ਕੇ ਜਾਓ ਫਿਰ ਬਾਹਰ ਨੂੰ ਲੈ ਕੇ ਜਾਓ, ਚੱਬੋਗੇ ਕਿਹੜੇ ਵੇਲੇ, ਚੱਬੋਗੇ ਕਿਹੜੇ ਵੇਲੇ? ਚੱਬਣ ਨੂੰ ਕਿਹਾ ਹੋਇਆ ਚੱਬਣ ਚੱਲਣ ਰਤਨ ਸੇ, ਛੱਡਿਆ ਕੁਛ ਨਹੀਂ ਹੋਇਆ, ਕਿਤੋਂ ਨਹੀਂ ਇਹ ਭੱਜ ਸਕਦੇ। ਚੱਬਣ ਨੂੰ ਕਿਹਾ ਹੋਇਆ ਘੋੜੋ ਨਹੀਂ ਕਹਿੰਦਾ, ਫਿਰ ਵਾਹਿਗੁਰੂ ਨੂੰ ਚੱਬੋ ਕੁਛ ਚਿਰ ਮੂੰਹ ਚ ਫਿਰ ਲਗਾਇਓ ਗਾ, ਹਾਂ ਚੱਬੋ ਵੀ, ਚੱਬਣ ਨੂੰ ਕਿਹਾ ਹੈ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ। ਉਹ ਜਿਹੜੇ ਸੁਣਨ ਵਾਲੇ ਨੇ ਵਾਹਿਗੁਰੂ ਵਾਲੇ, ਉਹ ਵੀ ਬੇਹੇ ਪਾਣੀ ਚ ਬਹਿ ਗਏ, ਤੁਸੀਂ ਤਾਂ ਭਲਾ ਬੈਠੇ ਹੋਈ, ਤੁਹਾਡਾ ਰੌਲਾ ਹੀ ਨਹੀਂ ਹੈ। ਸੁਣੀਅਰ ਬਹਿ ਗਏ ਹੇੜੇ ਮੁੱਤੀ ਤਾਂ ਜਾਨੀ ਚੱਲ ਗਏ, ਇਹ ਫਰੀਦ ਨੇ ਕਹੀ ਹੈ ਗੱਲ। ਜੋ ਮੂੰਹ ਦੇ ਵਿੱਚ ਹੈ ਗਿਆਨ ਹੈ, ਚੱਬ ਕੇ ਆਪਾਂ ਕਹਿੰਦਾ ਬੜੀ ਚਿੱਥ ਕੇ ਗੱਲ ਕਰਦਾ, ਵਿਚਾਰ ਕੇ ਗੱਲ ਕਰਦਾ, ਗੱਲ ਨੂੰ ਚਿੱਥਣਾ ਵਿਚਾਰਨਾ ਹੁੰਦਾ, ਬਾਣੀ ਦੀ ਗੱਲ ਕਰਨੀ ਹੈ ਵਿਚਾਰ ਕੇ ਕਰਨੀ ਹੈ, ਕਿਉਂਕਿ ਬੋਲਣ ਵਿੱਚ ਵਿਵੇਕ ਔਰ ਅਵਿਵੇਕ ਦਾ ਪਤਾ ਲੱਗ ਜਾਂਦਾ। ਕਬੀਰ ਕਹਿੰਦਾ ਕਹਿਵੇ ਮਾਹੇ ਵਿਵੇਕ, ਜੋ ਕਬੀਰ ਨੇ ਪਹਿਲਾਂ ਗ੍ਰੰਥ ਲਿਖਿਆ ਵਿਵੇਕ ਹੈ ਨਹੀਂ ਉਹ 'ਚ, ਲਿਖਤ 'ਚੋਂ ਪਤਾ ਲੱਗ ਜਾਂਦਾ। ਸਿਮਰਤ ਸ਼ਾਸਤਰਾਂ ਦੇ ਲਿਖਤ 'ਚੋਂ ਪਤਾ ਲੱਗ ਗਿਆ ਵਿਵੇਕ ਹੈ ਨਹੀਂ ਸੀ ਉਹਨਾਂ, ਕੁਰਾਨ ਦੀ ਲਿਖਤ 'ਚੋਂ ਪਤਾ ਵਿਵੇਕ ਹੈ ਨਹੀਂ ਉਹ 'ਚ, ਬੋਲਣ ਦਾ ਪਤਾ ਲੱਗ ਜਾਂਦਾ, ਜੋ ਬੋਲਦਾ ਉਹੀ ਲਿਖਦਾ ਨਾ। ਇੰਟਰਵਿਊ 'ਚ ਕੀ ਹੈ, ਇੰਟਰਵਿਊ ਕਾਹਦਾ ਹੁੰਦਾ, ਕਾਬਲੀਅਤ ਦਾ ਬੋਲੇ 'ਤੇ ਪਤਾ ਲੱਗ ਜਾਂਦਾ। ਨਾਪ ਲੈਂਦੇ ਨੇ ਅਗਲੇ ਜਿਹੜੇ ਸਿਆਣੇ ਹੁੰਦੇ ਨੇ ਵੀ ਕਿੰਨੀ ਕਾਬਲੀਅਤ ਹੈ ਜੀ। ਕਹਿਵੇ ਮਾਹੇ ਵਿਵੇਕ, ਵਿਵੇਕ ਬੋਲਣ ਤੋਂ ਪਤਾ ਲੱਗ ਜਾਂਦਾ, ਖਲਵਾੜੀ ਬੋਲੀ ਹੋਈ ਹੋਈ ਹੈ ਨਾ, ਦੱਸੇ ਤਾਂ ਕੋਈ ਉਂਗਲੀ ਦਾ ਧਰੇ ਵੀ ਇੱਥੋਂ ਗਲਤ ਹੈ, ਕਿੱਥੇ ਗੱਲ ਹੈ।
ਅੰਨ
ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜੇ ਪਾਇਆ,
ਬਹੁਤ ਦੁੱਖ ਪਾਇਆ ਦੂਜਾ ਪਾਇਆ,
ਦੂਜਾ ਪਾਇਆ ਦੂਜਾ ਸੀ ਨਾਨਕ ਲੇਖੇ ਇੱਕ ਗੱਲ, ਇਹ ਦੂਜਾ ਆ ਗਿਆ ਹੁਣ ਇੱਥੇ, ਉਹ ਇੱਕ ਗੱਲ ਹੈ ਉਹ ਲੇਖੇ 'ਚ, ਭਗਤਾਂ ਦੀ ਆ ਕੇ ਇੱਕ ਗੱਲ ਹੋ ਜਾਂਦੀ ਹੈ, ਜਿੱਥੇ ਜਾ ਕੇ ਸਾਰਿਆਂ ਦੀ ਇੱਕ ਗੱਲ ਹੋ ਜਾਵੇ ਸੱਚ ਹੁੰਦਾ। ਸੱਚ 'ਤੇ ਆ ਕੇ ਸਹਿਮਤੀ ਹੁੰਦੀ ਹੈ, ਸੱਚ ਤੋਂ ਪਹਿਲਾਂ ਸਹਿਮਤੀ ਨਹੀਂ ਹੁੰਦੀ। ਜਿੱਥੇ ਝੂਠ ਹੈ ਉੱਥੇ ਦੂਜਾ ਪਾਇਆ, ਝੂਠ 'ਤੇ ਆ ਕੇ ਸਹਿਮਤੀ ਨਹੀਂ ਹੁੰਦੀ ਕਿਸੇ ਨੂੰ, ਉੱਥੇ ਤਾਂ ਕਹਿੰਦੇ ਨਹੀਂ ਆਏ ਨਹੀਂ ਆਏ, ਕਹੋ ਥੋੜ੍ਹਾ ਜਿਹਾ, ਜੇ ਤੋਪ ਦਾ ਲਸੰਸ ਮੁੱਕਾ ਤਾਂ ਪਿਸਤੌਲ ਦਾ ਮਿਲੂਗਾ, ਪਰ ਉੱਥੇ ਆਪਣੀ ਆਪਣੀ ਰਾਇਆਂ ਨੇ ਅਤੇ ਸਲਾਹ ਵੀ ਕਰਨ ਵੀ ਵੱਧ ਕਹੋ, ਕਹਿੰਦੇ ਨਾ ਨਾ ਵੱਧ ਕਰਨ ਦਾ ਕੋਈ ਫਾਇਦਾ ਨਹੀਂ, ਇੰਨਾ ਝੂਠ ਚੱਲਦਾ ਨਹੀਂ ਹੁੰਦਾ, ਥੋੜ੍ਹਾ ਜਿਹਾ ਘੱਟ ਬੋਲੋ ਝੂਠ। ਫਿਰ ਉੱਥੇ ਆਪਸ ਵਿੱਚ ਇੱਕ ਮਤ ਵਾਲੇ ਵੀ ਆਦਮੀ ਇੱਕ ਮਤ ਨਹੀਂ ਹੁੰਦੇ, ਸਲਾਹ ਕਰਦੇ ਨੇ ਵੀ ਕਿੰਨਾ ਕੁ ਝੂਠ ਬੋਲੀਏ ਕਿੰਨਾ ਕੁ ਨਾ ਬੋਲੀਏ। ਸਚਿਆਰਿਆਂ ਨੂੰ ਲੋੜ ਨਹੀਂ ਹੁੰਦੀ ਉਹਨਾਂ ਨੂੰ ਕਿਹੜਾ ਝੂਠ ਬੋਲਣਾ, ਉਹਨਾਂ ਦੇ ਅੰਦਰੋਂ ਨਿਕਲਣਾ ਹੀ ਸੱਚ ਹੈ, ਜੇ ਭਾਂਡੇ 'ਚ ਵਸਤੂ ਉਹੀ ਨਿਕਲਣੀ ਹੈ ਬਾਹਰ। ਇੱਕ ਗੱਲ ਹੈ ਸਚਿਆਰਿਆਂ ਦੀ, ਆ ਜਿਹੜੀ ਦੂਈ ਗੱਲ ਹੈ, ਦੂਈ ਕੀ ਹੈ, ਮਾਇਆ ਦੂਜੇ ਪਾਇਆ, ਜਿਹਨਾਂ ਦੇ ਅੰਦਰ ਮਾਇਆ ਪ੍ਰਧਾਨ ਹੈ ਨਾ, ਮੈਨੂੰ ਕਾਮਨਾਵਾਂ ਦੀ ਇੱਛਾ ਹੈ, ਦੂਜੇ ਪਾਇਆ ਨੇ ਉਹ ਰਾਜ ਦੀ ਇੱਛਾ, ਦੂਜੇ ਪਾਇਆ ਬਹੁਤ ਦੁੱਖ ਪਾਇਆ, ਦੂਜਾ ਪਾਇਆ ਜਿਹੜਾ ਬਾਹਰਲੇ ਸਰੀਰ ਦੀ ਇੱਛਾ ਹੈ, ਬਾਹਰਲੇ ਸਰੀਰ ਕਰਕੇ ਇੱਛਾਵਾਂ ਨੇ, ਦੂਜਾ ਬਾਹਰਲਾ ਸਰੀਰ ਹੈ ਨਾ, ਅੰਦਰਲਾ ਜਿਹੜਾ ਸਰੀਰ ਹੈ ਪਹਿਲਾ ਹੈ, ਆਹ ਦੂਜਾ ਬਾਹਰਲਾ। ਆਹ ਦੂਜੇ ਸਰੀਰ ਦੇ ਸੰਬੰਧ ਵਿੱਚ ਜਿੰਨੀਆਂ ਵੀ ਸਾਡੀਆਂ ਲੋੜਾਂ ਨੇ, ਇਹਨਾਂ ਦੀ ਜਿਹੜੀ ਭੁੱਖ ਹੈ ਭਾਵਨਾ ਹੈ, ਇਹ 'ਚ ਦੁੱਖ ਹੀ ਦੁੱਖ ਹੈ, ਹੋਰ ਕੁਛ ਨਹੀਂ, ਸੁੱਖ ਦੀ ਇਹ 'ਚ ਹੈ, ਬਹੁਤ ਦੁੱਖ ਪਾਇਆ
ਦੂਜਾ ਪਾਇਆ,
ਹੁਣ ਥਾਈ ਜਿੰਨਾ ਦੁੱਖ ਮਿਲਿਆ ਇਹ ਦੂਜੇ ਸਰੀਰ ਵਾਸਤੇ, ਜਿਹੜੇ ਇੱਛਾਵਾਂ ਸੀ ਇਹਦੇ ਵਾਸਤੇ ਦੁੱਖ ਹੋ ਗਿਆ। ਆਹ ਇਹਦਾ ਮਤਲਬ ਹੈ, ਬਹੁਤ ਦੁੱਖ ਪਾਇਆ, ਪਾ ਚੁੱਕਿਆ ਦੁੱਖ, ਹੁਣ ਥਾਈ ਪਾਉਣ ਵਾਸਤੇ ਨਹੀਂ ਕਿਹਾ ਹੋਇਆ, ਜੇ ਹੁਣ ਥਾਈ ਪਾ ਚੁੱਕਿਆ ਗਾਹਾਂ ਨੂੰ ਵੀ ਪਾਉਣਾ ਹੀ, ਹੁਣ ਤਾਂ ਬਥੇਰਾ ਦੁੱਖ ਪਾ ਲਿਆ ਹੈ, ਕਿਹਾ ਇਹਨਾਂ ਨੂੰ ਜਿਹੜੇ ਉੱਤੇ ਆ ਸ਼੍ਰੇਣੀ ਵਾਲੇ ਨੇ, ਹੁਣ ਤਾਂ ਥੋੜ੍ਹਾ ਦੁੱਖ ਪਾਇਆ, ਹੁਣ ਸਮਝ ਜਾਓ ਕਾਹਦੇ ਪਾਇਆ, ਦੂਜਾ ਪਾਇਆ ਦੂਏ ਸਰੀਰ ਵਾਸਤੇ ਦੁੱਖ ਪਾਇਆ।
ਵਸਤਰ ਨਾ ਪਹਿਰੇ,
ਜੇ ਤੁਸੀਂ ਕੱਪੜੇ ਨਹੀਂ ਪਾਓਗੇ ਤੇ ਨਾ ਤੇ ਸਰੀਰ ਤੇ ਕਹਿਰ ਕਰੋਗੇ, ਤੁਸੀਂ ਸਰੀਰ ਨਾਲ ਜਿਆਦੀ ਕਰੋਗੇ, ਸਰੀਰ ਜਿਆਦੀ ਕਰਨ ਵਾਸਤੇ ਮਿਲਿਆ ਹੋਇਆ, ਗਰਮੀ ਬਰਮੀ ਤੁਹਾਨੂੰ ਧੋਣ ਵਾਸਤੇ ਮਿਲੀ ਹੈ, ਸਰੀਰ ਤੋਂ ਕੀਮਤੀ ਕੋਈ ਚੀਜ਼ ਨਹੀਂ ਆਦਮੀ ਵਾਸਤੇ। ਬੜੇ ਬੜੇ ਰਾਜੇ ਅਖੀਰ ਕਹਿੰਦੇ ਜਾਨ ਬਖਸ਼ੀ ਕਰ ਦਿਓ, ਸਾਰਾ ਰਾਜਾ ਲੈ ਲਓ, ਸਾਰਾ ਖਜ਼ਾਨਾ ਲੈ ਲਓ, ਸਭ ਕੁਛ ਲੈ ਲਓ, ਜਾਨ ਬਖਸ਼ੀ ਚਾਹੀਦੀ ਹੈ, ਹੋਰ ਕੁਛ ਆਖਰ ਉਹਨੂੰ ਪਤਾ ਵੀ ਜੇ ਫੜ ਗਿਆ ਤਾਂ ਵੀ ਤਾਂ ਸਭ ਕੁਛ ਗਿਆ, ਜੇ ਸਰੀਰ ਨੇ ਰਿਹਾ ਤਾਂ ਸਭ ਕੁਛ ਚਲਾ ਗਿਆ, ਸਭ ਕੁਛ ਦੇ ਦਿਓ, ਸਰੀਰ ਸਰੀਰ ਛੱਡ ਦਿਓ, ਅਤੇ ਇੰਨੀ ਕੀਮਤੀ ਤਾਂ ਹੋਇਆ ਸਰੀਰ, ਇਹਨੂੰ ਤੁਸੀਂ ਅਜਾਈ ਗਵਾ ਰਹੇ ਹੋ। ਫਿਰ ਤੁਸੀਂ ਕਹਿੰਦੇ ਅਸੀਂ ਧਾਰਮਿਕ ਬੋਲਦੇ ਹਾਂ, ਤੁਹਾਡੇ ਨਾਲ ਮੂਰਖਤਾ ਰਿਕਸ਼ਾ ਚਲਾਉਣ ਵਾਲਾ ਵੀ ਹੈ, ਉਹ ਵੀ ਉਹਦਾ ਕੰਮ ਲੈਂਦਾ, ਨਿਆਣੇ ਪਾਲਦਾ, ਰੋਟੀ ਖਾਂਦਾ, ਸਰੀਰ 'ਤੇ ਕੰਮ ਲੈਂਦਾ, ਤੁਸੀਂ ਸਰੀਰ ਤੋਂ ਤੁਸੀਂ ਰੋਟੀ ਦੂਏ ਤੋਂ